ਨਹੀਂ ਅਸੀਂ ਤਾਂ ਆਪਣੇ ਖਾਲਸੇ ਨੂੰ ਪੱਕਾ ਕਰ ਰਹੇ ਹਾਂ, ਭੁੱਖੇ ਰੱਖ ਰੱਖ ਕੇ ਇਹਨਾਂ ਨੂੰ। ਅਸੀਂ ਤਾਂ ਖਾਲਸੇ ਦਾ ਇਮਤਿਹਾਨ ਲੈ ਰਹੇ ਹਾਂ। ਤੂੰ ਵਿੱਚ ਕਿੱਧਰੋਂ ਆ ਗਿਆ ਪਾਰਸ ਦੀ ਵੱਟੀ ਲੈ ਕੇ? ਮਾਇਆ ਤੋਂ ਰਹਿਤ ਨਿਰਲੇਪ ਹਨ ਸਤਿਗੁਰੂ ਮਹਾਰਾਜ, ਧੰਨ ਗੁਰੂ ਨਾਨਕ ਦੇਵ ਜੀ। ਬਾਰਾਂ ਬਾਰਾਂ ਕੋਲ ਮਾਇਆ ਦੂਰ ਰੱਖੀ ਆਪਣੇ ਤੋਂ ਮਹਾਰਾਜ ਨੇ। ਬਾਰਾਂ ਕੋਲ 48 ਕਿਲੋਮੀਟਰ ਬਣ ਜਾਂਦਾ। ਧੰਨ ਗੁਰੂ ਨਾਨਕ ਦੇਵ ਜੀ ਨੇ ਮਾਇਆ ਨੂੰ ਵੀ ਆਉਣ ਦਿੱਤਾ ਨੇੜੇ। ਗੁਰੂ ਅੰਗਦ ਦੇਵ ਜੀ ਤੋਂ 6 ਕੋਹ ਦੂਰ ਰਹੀ, ਗੁਰੂ ਅਮਰਦਾਸ ਜੀ ਦੇ ਦਰਵਾਜੇ ਤੇ ਖੜੀ, ਸੁਖ ਸ਼ਾਂਤੀ ਰਹੀ ਹੈ। ਚੌਥੇ ਸਰੂਪ ਵੇਲੇ ਅੰਦਰ ਆ ਗਈ, ਪੰਜਵੀਆਂ ਦੀ ਸ਼ਹੀਦੀ ਹੋ ਗਈ। ਇਹ ਸਾਰੇ ਪੁਆੜੇ ਮਾਇਆ ਕਰਕੇ ਪੈਂਦੇ ਨੇ। ਜੱਲਣ ਜੱਟ ਨੇ 6ਵੇਂ ਪਾਤਸ਼ਾਹ ਨੂੰ ਕਿਹਾ, ਮਹਾਰਾਜ, ਕਿਉਂਕਿ ਉਹ ਜੱਟ ਸੀ, ਸਿੱਧਾ ਸਾਦਾ ਫੱਕਰ ਫਕੀਰ ਬ੍ਰਹਮ ਗਿਆਨੀ ਸੀ ਵੈਸੇ। ਕਹਿੰਦੇ ਮਹਾਰਾਜ, ਆ ਕੁੱਕਰੀ ਕਿੱਥੇ ਤੁਸੀਂ ਬੰਨ ਲਈ ਪਾਵੇ ਨਾਲ? ਸਿੰਘ ਕਹਿੰਦੇ, ਮਹਾਰਾਜ ਇਹ ਕੀ ਕਹਿੰਦੇ ਨੇ? ਮਹਾਰਾਜ ਕਹਿੰਦੇ, ਮਾਇਆ ਨੂੰ ਕਹਿੰਦੇ ਵੀ ਮਾਇਆ ਕਾਹਨੂੰ ਬੰਨ ਲਈ ਪਾਵੇ ਨਾਲ? ਇਹਦੇ ਕਰਕੇ ਤੁਰਕ ਚੜ ਚੜ ਕੇ ਆਉਂਦੇ ਤੁਹਾਡੇ ਤੇ। ਪਰ ਸਤਿਗੁਰੂ ਮਹਾਰਾਜ ਕਹਿੰਦੇ, ਅਸੀਂ ਇਹਦੇ ਵਿੱਚ ਰਹਿੰਦੇ ਹੋਏ ਵੀ ਨਿਰਲੇਪ ਹਾਂ ਜਲਣ। ਤਾਂ ਮਹਾਰਾਜ ਕਹਿੰਦੇ, ਨਮਸਤੰ ਨਿਰਧਾਤੇ, ਭਾਤ ਭਾ ਜਾਣ ਵਾਲੀ ਜਿਹੜੀ ਮਾਇਆ ਹੈ ਇਹਦੇ ਤੋਂ ਰਹਿਤ ਹੋਣ ਕਰਕੇ ਤੁਹਾਨੂੰ ਨਮਸਕਾਰ ਹੈ। ਨਮਸਤੰ ਨਿਰਘਾਤੇ, ਘਾਤ ਨਾਸ ਕਰਨਾ, ਘਾਤ ਲਾਉਣਾ ਕਿਸੇ ਦਾ, ਘਾਤ ਕਰ ਦੇਣਾ, ਘਾਤ ਲਾ ਕੇ ਬੈਠਣਾ। ਜੇ ਕੋਈ ਕਹੇ ਮੈਂ ਘਾਤ ਲਾ ਕੇ ਬਹਿ ਜਾਂਗਾ ਤੇ ਰੱਬ ਨੂੰ ਮਾਰ ਦਿਆਂਗਾ, ਜਾਂ ਮੈਂ ਘਾਤ ਕਰ ਦਿਆਂਗਾ ਰੱਬ ਦਾ ਨਾਸ ਕਰ ਦਿਆਂਗਾ, ਇਹ ਨਹੀਂ ਹੋ ਸਕਦਾ। ਤੁਹਾਡਾ ਕੋਈ ਨਾਸ ਨਹੀਂ ਕਰ ਸਕਦਾ, ਤੁਹਾਨੂੰ ਕੋਈ ਘਾਤ ਲਾ ਕੇ ਨਹੀਂ ਮਾਰ ਸਕਦਾ, ਇਸ ਕਰਕੇ ਤੁਹਾਨੂੰ ਨਮਸਕਾਰ ਹੈ। ਨਮਸਤੰ ਨਿਰਧੂਤੇ, ਧੂਤ ਨਾਮ ਹਿੱਲਣ ਦਾ ਹੈ। ਜੋ ਹਿੱਲਣ ਤੋਂ ਰਹਿਤ ਹੈ ਉਸ ਵਾਹਿਗੁਰੂ ਨਮਸਕਾਰ ਹੈ। ਉਹ ਹਿੱਲਦਾ ਨਹੀਂ, ਉਹਨੂੰ ਕੋਈ ਹਿਲਾ ਵੀ ਨਹੀਂ ਸਕਦਾ। ਨਮਸਤੰ ਅਭੂਤੇ, ਇਹ ਹੁਣ ਪਹਿਲਾਂ ਵੀ ਆ ਗਿਆ ਅਭੂਤੇ, ਇਹ ਹੁਣ ਦੁਬਾਰਾ ਫੇਰ ਲਿਖਦੇ ਨੇ ਅਭੂਤੇ। ਇੱਥੇ ਹੋਰ ਪੰਜ ਨੇ, ਉੱਥੇ ਪੰਜ ਤੱਤ ਸੀਗੇ, ਉੱਥੇ ਸੀਗੇ ਪੰਜ ਤੱਤ ਜਿਹੜੇ ਵੱਡੇ ਨੇ। ਆਕਾਸ਼ ਤੱਤ ਹੈ, ਧਰਤੀ ਹੈ, ਅਗਨੀ ਹੈ, ਪਾਣੀ ਹੈ, ਹਵਾ ਹੈ। ਇੱਥੇ ਸੂਖਮ ਪੰਜ ਤੱਤ, ਸ਼ਬਦ, ਸਪਰਸ਼, ਰਸ, ਰੂਪ, ਗੰਧ, ਇਹਨਾਂ ਤੋਂ ਤੁਸੀਂ ਰਹਿਤ ਹੋ, ਇਸ ਕਰਕੇ ਤੁਹਾਨੂੰ ਸਾਡੀ ਨਮਸਕਾਰ ਹੈ, ਧੰਨ। ਪੰਜਾਂ ਤੱਤਾਂ ਵਿੱਚ ਵੀ ਨਹੀਂ ਤੁਸੀਂ, ਪੰਜਾਂ ਵਿੱਚ ਵੀ ਨਹੀਂ ਤੁਸੀਂ, ਕਾਮ ਕ੍ਰੋਧ ਲੋਭ ਮੋਹ ਹੰਕਾਰ ਵਿੱਚ ਵੀ ਨਹੀਂ ਤੁਸੀਂ, ਉਹ ਵੀ ਤੁਹਾਡੇ ਵਿੱਚ ਨਹੀਂ। ਫਿਰ ਸਪਰਸ਼ ਜਿਹੜੇ ਨੇ ਇਹ ਪੰਜੇ, ਸ਼ਬਦ, ਸਪਰਸ਼, ਰਸ, ਰੂਪ, ਗੰਧ, ਇਹ ਵੀ ਤੁਹਾਡੇ ਵਿੱਚ ਨਹੀਂ, ਤੁਹਾਡੇ ਤਾਂ ਕੁਝ ਵੀ ਨਹੀਂ ਹੈਗਾ। ਮਹਾਰਾਜ ਕਹਿੰਦੇ, ਉਹ ਹੈ ਹੀ ਸਾਰੀ ਮਾਇਆ। ਪੰਜ ਤੱਤ ਨੇ, ਪੰਜ ਕਾਮ ਕ੍ਰੋਧ ਹੋਣੇ ਨੇ, ਸ਼ਬਦ, ਸਪਰਸ਼, ਰਸ, ਰੂਪ ਨੇ, ਇਹ ਤਾਂ ਹੈ ਹੀ ਸਾਰੀ ਮਾਇਆ। ਮੇਰੇ ਵਿੱਚ ਤਾਂ ਮਾਇਆ ਹੈ ਹੀ ਨਹੀਂ, ਤੇ ਮੇਰੇ ਵਿੱਚ ਆ ਕਿੱਥੋਂ ਜਾਣਗੇ? ਤੁਹਾਨੂੰ ਮਹਾਰਾਜ, ਤੁਹਾਨੂੰ ਮੱਥਾ ਟੇਕਦੇ ਹਾਂ, ਤੁਹਾਡੇ ਚ ਇਹ ਚੀਜ਼ਾਂ ਨਹੀਂ। ਸੰਤ ਰੋਜ਼ ਗੇੜੇ ਖਵਾਉਂਦੇ ਆ, ਸਾਡੀ ਬੁਰੀ ਹਾਲਤ ਕਰਦੇ ਆ, ਵਿਸ਼ੇ ਵਿਕਾਰ ਸਾਨੂੰ ਪਰੇਸ਼ਾਨ ਕਰਦੇ ਆ। ਮਹਾਰਾਜ ਕਹਿੰਦੇ, ਇਸੇ ਕਰਕੇ ਤਾਂ ਮੈਂ ਤੁਹਾਨੂੰ ਕਹਿਣਾ ਕਿ ਤੁਸੀਂ ਮੇਰਾ ਨਾਮ ਜਪਿਆ ਕਰੋ, ਤੁਸੀਂ ਵੀ ਇਹਨਾਂ ਤੋਂ ਰਹਿਤ ਹੋ ਜਾਓਗੇ। ਜੇ ਤੁਸੀਂ ਵਾਹਿਗੁਰੂ ਵਾਹਿਗੁਰੂ ਕਰੀ ਜਾਓਗੇ ਤਾਂ ਤੁਸੀਂ ਪੰਜਾਂ ਤੋਂ ਹੀ ਰਹਿਤ ਹੋ ਜਾਓਗੇ, ਵਿਸ਼ੇ ਵਿਕਾਰਾਂ ਤੋਂ ਵੀ, ਸ਼ਬਦ, ਸਪਰਸ਼, ਰਸ, ਰੂਪ, ਗੰਧ ਤੋਂ ਵੀ, ਤੁਹਾਨੂੰ ਵੀ ਮੈਂ ਨਿਰਲੇਪ ਕਰ ਲਵਾਂਗਾ ਸਭ ਨੂੰ। ਨਮਸਤੰ ਅਲੋਕੇ, ਲੋਕ ਹੁੰਦਾ ਦੇਖਣਾ, ਅਲੋਕੇ ਦੇਖਣ ਤੋਂ ਰਹਿਤ। ਤੁਹਾਨੂੰ ਹੋ ਤੁਸੀਂ ਮਹਾਰਾਜ, ਸਾਡੇ ਕੋਲ ਵੀ ਹੋ ਪਰ ਦਿਖਦੇ ਵੀ ਨਹੀਂ ਹੋ ਸਾਨੂੰ, ਇਸ ਕਰਕੇ ਤੁਹਾਨੂੰ ਨਮਸਕਾਰ ਹੈ। ਤੁਸੀਂ ਸਾਡੇ ਹਰ ਵਕਤ ਕੋਲ ਰਹਿੰਦੇ ਹੋ, ਹਿਰਦੇ ਚ ਰਹਿੰਦੇ ਹੋ, ਘੜ ਘੜ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ, ਫਿਰ ਵੀ ਸਾਨੂੰ ਤੁਸੀਂ ਦਿਖਦੇ ਨਹੀਂ। ਸਭ ਕੁਝ ਸਾਡਾ ਤੁਸੀਂ ਦੇਖ ਲੈਂਦੇ ਹੋ, ਕਿਹੜੀਆਂ ਗਲਤੀਆਂ ਕਰਦਾ, ਕਿਹੜੀਆਂ ਕਰਤੂਤਾਂ ਕਰਦਾ, ਕੀ ਹੇਰਾ ਫੇਰੀਆਂ ਕਰਦਾ, ਕੀ ਬੇਈਮਾਨੀਆਂ ਕਰਦਾ, ਕਿੰਨੀ ਭਗਤੀ ਕਰਦਾ, ਕਿੰਨੀ ਸੇਵਾ ਕਰਦਾ, ਕਿੰਨਾ ਦਾਨ ਕਰਦਾ, ਸਾਰਾ ਕੁਝ ਤੁਹਾਡੇ ਕੋਲੇ, ਸਾਡਾ ਕੁਝ ਨਹੀਂ ਭੁੱਲਿਆ ਹੋਇਆ ਤੁਹਾਨੂੰ। ਪਰ ਇਹ ਵੀ ਅਸੀਂ ਤੁਹਾਨੂੰ ਨਹੀਂ ਦੇਖ ਸਕਦੇ, ਤੁਸੀਂ ਸਾਨੂੰ ਦੇਖਦੇ ਹੋ ਹਰ ਵਕਤ, ਇਸ ਕਰਕੇ ਅਸੀਂ ਮੱਥਾ ਟੇਕਦੇ ਹਾਂ ਤੁਹਾਨੂੰ। ਜੇ ਕੋਈ ਆਉਂ ਜਾਣ ਲੈ ਕਿ ਵਾਹਿਗੁਰੂ ਮੇਰੇ ਕੋਲੇ ਹੀ ਹੈ, ਚਲੋ ਠੀਕ ਆ, ਮੈਨੂੰ ਨਹੀਂ ਦਿਖਦੇ ਪਰ ਤੂੰ ਹੈ ਤਾਂ ਮੇਰੇ ਕੋਲੇ ਹੀ ਨਾ, ਕਿਉਂ ਪ੍ਰਤੀਤ ਕਰੇ ਅਕਾਲ ਪੁਰਖ ਨੂੰ ਮਨ ਦੇ ਅੰਦਰ ਵੀ ਹੈ ਤਾਂ ਮੇਰੇ ਅੰਦਰ ਹੀ ਹਾਂ। नमस्तं असोके सोग तो रहत है, तुहानू कोई किसी प्रकार का सोग नहीं है। सोके तो रहत हो, सोका नहीं पैंदा तुहाडे विच। जिवें मनमुख बंदा सोका पै जांदा, जिवें दरख्त जिहड़े ने खड़े सुक के कठूले हो जांदे ने, एक रहे सूक कठूले। इह चौथे पातशाह दी पंक्ति है। महाराज कहिंदे जिवें लोग सुक जांदे ने, सोग करदे ने, सोग विच आ के बंदे को बंदा कमड़ा जांदा, तुसीं नहीं करे इस तरह देखे भी तुहानू कोई सोग पै गया होवे। चार साहिबजादे शहीद हो गए जद राय कोट राय कल्ले दे कोल बैठे, भाई दया सिंह हुणी भी बैठे ने, नूरे माही ने खबर देती कि महाराज साहिबजादे छोटे शहीद हो गए। कन्नां विच जिणते ने उन्हां ने, भाई दया सिंह हुण सारे बड़े उदास हो। कलगियां वाले पातशाह उस तरह खेड़े चेहरे नाल सजे हुए ने। भाई दया सिंह की सोचदा, महाराज आप जी नूं दुख होया होवेगा, अखां विचों अथरू आ गए। महाराज कहिंदे ये अथरू वो नहीं है जिहड़े संसार वाले हुंदे ने। मैं तां ये देखना कि मनुख किन्ना क्रूर हो गया। जिहनूं मनुख नूं असीं बनाया सी नाम जपण वास्ते, वो छोटे छोटे बच्चों मारदे ने राज पिछे, वो किन्ने क्रूर हो गए मनुख। मैनूं तां रोणा आया कि मनुख तां किन्नी गंदी हो गई। इस करके महाराज कहिंदे चार लकीरां खिच दे धरती ते, खिच दित्तियां उंगल नाल लकीरां बाहियां, कहने इन्हां नूं मेट दे, मेट दित्ता। लकीरां बनाउण वेले कोई खुशी होई कहने ना जी, मिटाउण वेले कोई दुख होया ना जी, कहने बस साडा मन भी ऐसा ही है, असीं हमेशा ही अशोक रहने हां, सानू कोई सोग नहीं हुंदा। सधारण व्यक्ति नूं सोग हुंदा है, सतगुरु नूं कदे सोग नहीं है। नमस्तं निरपापे, ताप हुंदे ने जिहड़े, तीन ताप निवारण हारा दुखंता सुखरास, तीन ताप आधी व्याधी उपाधि। ਇਹ ਤਿੰਨਾਂ ਤਾਪਾਂ ਤੋਂ ਆਪ ਰਹਿਤ ਹਾਂ। ਤੁਹਾਡੇ ਵਿੱਚ ਤਿੰਨ ਤਾਪ ਨਹੀਂ ਹਨ, ਜਿਹੜੇ ਤੁਹਾਡੇ ਨਾਲ ਜੁੜਦੇ ਨੇ ਉਹ ਵੀ ਤਿੰਨਾਂ ਤਾਪਾਂ ਤੋਂ ਰਹਿਤ ਹੋ ਜਾਣ। ਜਿਹੜੇ ਜਾਪ ਸਾਹਿਬ ਦਾ ਪਾਠ ਕਰਦੇ ਨੇ ਸੇਮ ਇਹੀ ਅਵਸਥਾ ਆਉਂਦੀ ਉਹਨਾਂ ਦੀ। ਅਸਤੰ ਅਥਾਪੇ, ਥਾਪਣ ਤੋਂ ਰਹਿਤ, ਥਾਪਿਆ ਨਾ ਜਾਏ ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਤੁਸੀਂ ਦੂਜਿਆਂ ਨੂੰ ਤਾਂ ਥਾਪਦੇ ਹੋ ਪਰ ਆਪ ਅਥਾਪੇ ਹੀ ਹੋ, ਤੁਹਾਨੂੰ ਨਹੀਂ ਕੋਈ ਥਾਪ ਸਕਦਾ। ਨਮਸਤੰ ਇਸ ਕਰਕੇ ਮੱਥਾ ਟੇਕਦੇ ਆ, ਤੁਹਾਨੂੰ ਨਹੀਂ ਕਿਸੇ ਨੇ ਥਾਪਿਆ ਅੱਜ ਤੱਕ। ਥਾਪਿਆ ਨਾ ਜਾਏ ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਇਹ ਤਾਂ ਮਹਾਰਾਜ ਕਹਿੰਦੇ ਜਿਨ ਸੇਵਿਆ ਤਿਨ ਪਾਇਆ ਮਾਨ, ਨਾਨਕ ਗਾਵੀਆ ਗੁਣੀ ਨਾਮ। ਨਮਸਤੰ ਤ੍ਰਿਮਾਨੇ, ਤਿੰਨ ਮਾਨੇ ਮੰਨਣੇ ਯੋਗ, ਤਿੰਨਾਂ ਦੇ ਤੁਸੀਂ ਮੰਨਣੇ ਯੋਗ ਹੋ। ਬ੍ਰਹਮਾ ਵਿਸ਼ਨੂੰ ਮਹੇਸ਼ ਤੁਹਾਨੂੰ ਤਿੰਨੇ ਹੀ ਮੰਨਦੇ ਨੇ। ਇਹ ਤ੍ਰਿਮਾਨੇ ਅੱਖਰ ਕਈ ਵਾਰੀ ਆਉਣਾ, ਉਹ ਤਿੰਨ ਤਿੰਨ ਕੌਣ ਕੌਣ ਮੰਨਦੇ ਨੇ, ਇੱਥੇ ਤਾਂ ਬ੍ਰਹਮਾ ਵਿਸ਼ਨੂੰ ਮਹੇਸ਼ ਹੀ ਮੰਨਦੇ ਨੇ, ਫਿਰ ਅੱਗੇ ਚੱਲ ਕੇ ਫਿਰ ਦੇਖਾਂਗੇ ਕੌਣ ਕੌਣ ਤੁਹਾਨੂੰ ਹੋਰ ਤਿੰਨ ਮੰਨਦੇ ਨੇ। ਨਮਸਤੰ ਨਿਧਾਨੇ, ਤੁਹਾਨੂੰ ਨਮਸਕਾਰ ਹੈ ਜੀ, ਤੁਸੀਂ ਖਜ਼ਾਨਾ ਰੂਪ ਹੋ, ਤੁਹਾਡਾ ਖਜ਼ਾਨਾ ਕਦੇ ਮੁੱਕਦਾ ਹੀ ਨਹੀਂ। ਜਿੰਨਾ ਮਰਜ਼ੀ ਕੋਈ ਵਰਤੀ ਜਾਵੇ ਤੁਹਾਡਾ ਖਜ਼ਾਨਾ ਨਹੀਂ ਮੁੱਕਣ ਚਾਹੁੰਦਾ, ਤੁਹਾਡੇ ਖਜ਼ਾਨੇ ਸਦਾ ਭਰੇ ਹੀ ਰਹਿੰਦੇ ਨੇ, ਕਦੇ ਘਾਟਾ ਨਹੀਂ ਪਿਆ ਤੁਹਾਡੇ ਖਜ਼ਾਨੇ ਵਿੱਚ। ਨਮਸਤੰ ਅਗਾਹੇ, ਗਰਾਉਣਾ ਕਿਸੇ ਨੂੰ ਪਕੜਨਾ, ਗਾਹੇ ਤੁਸੀਂ ਅਗਾਹੇ ਹੋ, ਪਕੜੇ ਨਹੀਂ ਜਾਂਦੇ, ਤੁਹਾਨੂੰ ਕੋਈ ਨਹੀਂ ਪਕੜ ਸਕਦਾ। ਪਰ ਭਗਤ ਪਕੜ ਲੈਂਦੇ ਨੇ, ਉਹ ਤਾਂ ਕਹਿੰਦੇ ਮੈਨੂੰ ਜਦੋਂ ਮਰਜ਼ੀ ਫੜ ਲੈਣ। ਤਾਂ ਜਿਵੇਂ ਕੋਈ ਮੁਨੀ ਬੈਠੇ ਸੀ ਬੜੇ ਤਕੜੇ, ਸ਼ਿਕਾਰੀ ਸ਼ਿਕਾਰ ਖੇਡਣ ਲਈ ਗਿਆ, ਰਸਤੇ ਜਾਂਦਾ ਜਾਂਦਾ ਮੁਨੀ ਨੂੰ ਮੱਥਾ ਟੇਕਿਆ, ਸੁਖਣਾ ਸੁਖੀ ਉਹਦੇ ਸਾਹਮਣੇ ਬੈਠ ਕੇ, ਵੀ ਜੇ ਮੈਨੂੰ ਚੰਗਾ ਸ਼ਿਕਾਰ ਮਿਲ ਜੇ ਅੱਜ ਤਾਂ ਅੱਧਾ ਸ਼ਿਕਾਰ ਤੁਹਾਡੇ ਅੱਗੇ ਮੱਥਾ ਟੇਕ ਕੇ ਜਾਵਾਂ। ਉਹ ਜਦ ਆਇਆ ਮੱਥਾ ਟੇਕਿਆ, ਉਹਨੇ ਇੰਨੇ ਜਾਨਵਰ ਮਰੇ ਹੋਏ, ਰਿਸ਼ੀ ਦੀ ਸਮਾਧੀ ਖੁੱਲ ਗਈ ਪਾਪਾਂ ਕਰਕੇ। ਕਹਿੰਦੇ ਇਹ ਕੀ ਹੋ, ਇੰਨੇ ਜਾਨਵਰ ਕਿੱਥੋਂ ਲਿਆਇਆ ਮਾਰ ਕੇ? ਕਹਿੰਦੇ ਤੁਹਾਡੀ ਸੁਖਣਾ ਸੁਖੀ ਵੀ ਮੈਨੂੰ ਸ਼ਿਕਾਰ ਚੰਗਾ ਮਿਲ ਜਾਏ। ਉਸ ਵਕਤ ਰਿਸ਼ੀ ਮੁਨੀ ਬੜੇ ਗੁੱਸੇ ਚ ਆਏ, ਕਹਿਣ ਲੱਗੇ ਮੈਂ ਤੈਨੂੰ ਸਰਾਪ ਦੇ ਦਿਆਂਗਾ, ਤੈਨੂੰ ਜੇ ਤੂੰ ਸਮਝਦਾ ਕਿ ਮੇਰੀ ਇਹ ਸੁਖਣਾ ਪੂਰੀ ਹੋ ਸਕਦੀ ਹੈ ਤਾਂ ਸਰਾਪ ਵੀ ਪੂਰਾ ਹੋ, ਨਰਕਾਂ ਨੂੰ ਭੇਜੂਗਾ ਤੈਨੂੰ ਮੈਂ। ਕਹਿੰਦੇ ਮਹਾਰਾਜ ਮੈਨੂੰ ਬਖਸ਼ ਲਓ, ਮੈਥੋਂ ਗਲਤੀ ਹੋ ਗਈ। ਕਹਿੰਦੇ ਮੈਂ ਤੈਨੂੰ ਇੱਕੋ ਗੱਲ ਚ ਬਖਸ਼ ਸਕਦਾ। ਕੀ? ਕਹਿੰਦੇ ਮੈਨੂੰ ਚਤਰ ਭੁਜੀ ਜਾਨਵਰ ਫੜ ਕੇ ਲਿਆ ਕੇ ਦੇ, ਤੂੰ ਸ਼ਿਕਾਰੀ ਹੈ,
ਹੁਣ ਸ਼ਿਕਾਰੀ ਵਿਚਾਰੇ ਨੂੰ ਕੀ ਪਤਾ ਚਤਰਭੁਜੀ ਕਿਹਨੂੰ ਕਹਿੰਦਾ ਹੈ, ਚਾਰ ਬਾਹਾਂ ਵਾਲਾ ਵਿਸ਼ਨੂੰ ਹੈ ਉਹਨੂੰ ਕਹਿਤਾ। ਹੁਣ ਉਹ ਵਿਚਾਰਾ ਜੰਗਲ ਚ ਭਟਕਦਾ ਫਿਰਦਾ ਭਟਕਦਾ ਫਿਰਦਾ, ਨਾਲੇ ਰੱਬ ਨੂੰ ਅਰਦਾਸਾਂ ਕਰੇ, ਉਹ ਵੀ ਭਗਤੀ ਕਰਨ ਲੱਗ ਗਿਆ। ਕਹਿੰਦਾ ਮੈਂ ਅੱਜ ਤੱਕ ਚਾਰ ਚਤਰਭੁਜੀ ਜਾਨਵਰ ਹੀ ਨੀ ਦੇਖਿਆ, ਕਿਹਾ ਜਾ ਹੁੰਦਾ ਮੈਂ ਫੜਾ ਕਿੱਥੋਂ ਉਹਨੂੰ। ਫਿਰ ਜੀ ਅਸ਼ੀਰ ਫਾਹਾ ਲੈ ਕੇ ਨਾ ਮਰਨ ਲੱਗਿਆ, ਕਹਿੰਦਾ ਮਾਰੇ ਜਾਂਦਾ। ਵਿਸ਼ਨੂੰ ਜੀ ਨੇ ਸੋਚਿਆ ਵੀ ਇੰਨੀ ਇੰਨੀ ਕਮਾਈ ਕੀਤੀ, ਭਗਤੀ ਕੀਤੀ, ਵਿਚਾਰਾ ਮਰੂਗਾ ਹੁਣ। ਵਿਸ਼ਨੂੰ ਜੀ ਨੇ ਚਾਰ ਬਾਹਾਂ ਵਾਲਾ ਇੱਕ ਜਾਨਵਰ ਬਣ ਕੇ ਝਾੜੀਆਂ ਚ ਫਸ ਕੇ ਬਹਿ ਗਏ ਆਪ ਹੀ। ਉਹ ਚਾਰ ਬਾਹਾਂ ਵਾਲਾ ਜਾਨਵਰ ਜਿਹਾ ਬਣ ਕੇ ਉਹਨੇ ਦੇਖਿਆ ਵੀ ਫਾਹਾ ਲੈਣ ਦੀ ਤਾਂ ਲੋੜ ਨਹੀਂ, ਉਹ ਬੈਠਾ ਚਤਰਭੁਜੀ ਫਸਿਆ ਬੈਠਾ ਝਾੜੀਆਂ ਚ। ਉਹਨੇ ਜਾ ਕੇ ਝਾੜੀਆਂ ਚ ਉਹਨੂੰ ਰੱਸਾ ਪਾ ਕੇ ਖਿੱਚ ਲਿਆਂਦਾ, ਲਿਆ ਕੇ ਉਹ ਸੰਤ ਦੇ ਅੱਗੇ ਰੱਖ ਦਿੱਤਾ। ਲਓ ਮੁਨੀ ਜੀ ਚਤਰਭੁਜੀ ਜਾਨਵਰ ਹੈ।
ਮੁਨੀ ਜੀ ਦਾ ਕਹਿੰਦੇ ਉਹ ਬਾਬਾ ਮੈਂ ਤਾਂ ਤੈਨੂੰ ਹੱਸਦਾ ਸੀ। ਵਿਸ਼ਨੂੰ ਜੀ ਨੂੰ ਕਹਿੰਦੇ ਮਹਾਰਾਜ ਤੁਸੀਂ ਇਹ ਕੀ ਰੂਪ ਬਣਾਇਆ? ਕਹਿੰਦੇ ਜਦ ਹੁਣ ਤੁਸੀਂ ਪੰਗੇ ਪਾ ਦਿੰਦੇ ਹੋ ਦੂਜੇ ਨੂੰ, ਕਹਿੰਦੇ ਚਤਰਭੁਜੀ ਫੜ ਕੇ ਲਿਆ ਤਾਂ ਹੁਣ ਮੈਨੂੰ ਬਣਨਾ ਹੀ ਪੈਣਾ ਸੀ। ਉਹ ਇਸ ਕਰਕੇ ਕਹਿੰਦੇ ਭਗਤ ਮੈਨੂੰ ਫੜ ਸਕਦੇ ਨੇ ਪ੍ਰੇਮ ਨਾਲ, ਮੈਨੂੰ ਹੋਰ ਕੋਈ ਨਹੀਂ ਫੜ ਸਕਦਾ, ਭਗਤ ਮੈਨੂੰ ਫੜ ਸਕਦੇ ਨੇ ਪ੍ਰੇਮ ਦੀ ਡੋਰੀ ਪਾ ਕੇ, ਉਹਨਾਂ ਕੋਲ ਹੀ ਫੜਿਆ ਜਾਂਦਾ, ਬਾਕੀ ਤਾਂ ਮੈਂ ਕਿਸੇ ਤੋਂ ਫੜਿਆ ਹੀ ਨਹੀਂ ਜਾਂਦਾ। ਨਮਸਤੰ ਅਬਾਹੇ, ਅਬਾਹੇ ਜਿਵੇਂ ਪਹਿਲਾਂ ਵਾਹਨ ਦਾ ਪੜਿਆ ਸੀ ਆਪਾਂ ਸਵਾਰੀ ਦਾ, ਇੱਥੇ ਅਬਾਹੇ ਵਾਹੇ ਵਾਯੂ, ਪੌਣ ਪੌਣ ਤੋਂ ਪ੍ਰਾਣ, ਇਹ ਪ੍ਰਾਣਾਂ ਤੋਂ ਰਹਿਤ ਵਾਹਿਗੁਰੂ ਤੈਨੂੰ ਨਮਸਕਾਰ ਹੈ। ਸਾਡੇ ਚ ਹੀ ਪ੍ਰਾਣ ਚੱਲਦੇ ਨੇ, ਸਵਾਸ ਚੱਲਦੇ ਨੇ, ਪਰ ਤੇਰੇ ਚ ਪ੍ਰਾਣ ਨਹੀਂ ਚੱਲਦੇ। ਐ ਤਾਂ ਰੱਬ ਵੀ ਮਰ ਜਾਏ ਫਿਰ ਜੇ ਸਵਾਸ ਚੱਲਦੇ ਹੋਣ ਉਹਦੇ ਚ, ਇਹ ਤਾਂ ਬੰਦੇ ਦੇ ਹੀ ਸਾਹ ਮੁੱਕਦੇ ਨੇ, ਬੰਦਾ ਮਰ ਜਾਂਦਾ। ਧੰਨ ਹੈ ਤੂੰ, ਤੇਰੇ ਅੰਦਰ ਸਵਾਸ ਹੀ ਹੈ ਨਹੀਂ, ਸਵਾਸਾਂ ਤੋਂ ਬਿਨਾਂ ਹੀ ਤੇਰੀ ਜੋਤ ਪ੍ਰਕਾਸ਼ਮਾਨ ਹੈ। ਇਸੇ ਕਰਕੇ ਤਾਂ ਜਦੋਂ ਕੋਈ ਬ੍ਰਹਮ ਗਿਆਨ ਵਿੱਚ ਚਲਿਆ ਜਾਂਦਾ ਹੈ ਉਹ ਵੀ ਇਹੀ ਅਵਸਥਾ ਚਲਿਆ ਜਾਂਦਾ। ਬਾਬਾ ਦੀਪ ਸਿੰਘ ਜੀ ਇਸੇ ਕਰਕੇ ਇੰਨੀ ਦੂਰ ਖੰਡਾ ਖੜਕਾਉਂਦੇ ਚਲੇ ਗਏ, ਕਿਉਂਕਿ ਉਹ ਵੀ ਅਬਾਹੇ ਹੋ ਜਾਂਦੇ ਨੇ। ਅਵਸਥਾ ਹੈ ਭਗਤੀ ਕਰਕੇ ਉੱਥੇ ਤੱਕ ਪਹੁੰਚਣ ਨਾਲ ਹੀ ਇਹ ਚੀਜ਼ ਬਣਦੀ ਹੈ। ਸੋ ਇਸ ਪ੍ਰਕਾਰ ਸਤਿਗੁਰੂ ਮਹਾਰਾਜ ਕਹਿੰਦੇ ਪ੍ਰਾਣਾਂ ਤੋਂ ਰਹਿਤ ਵਾਹਿਗੁਰੂ ਤੈਨੂੰ ਨਮਸਕਾਰ ਹੈ। ਨਮਸਤੰ ਤਿਰ ਵਰਗੇ, ਤ੍ਰਿਹ ਵਰਗੇ, ਤਿੰਨ ਰੂਪ ਤੈਨੂੰ ਨਮਸਕਾਰ ਹੈ। ਕਿਹੜੇ? ਬ੍ਰਹਮਾ ਵੀ ਤੁਸੀਂ ਆਪ ਹੀ ਬਣੇ ਹੋਏ ਹੋ, ਵਿਸ਼ਨੂੰ ਵੀ ਆਪ ਹੀ ਹੋ, ਮਹੇਸ਼ ਵੀ ਆਪ। ਬਾਕੀ ਕਹਿਣ ਦੀਆਂ ਗੱਲਾਂ ਨੇ ਕਿ ਉਹ ਬ੍ਰਹਮਾ ਵਿਸ਼ਨੂੰ ਮਹੇਸ਼ ਵੱਖਰੇ ਨੇ। ਤੇਰੇ ਵਰਗੇ ਤਿੰਨ ਰੂਪ ਕਿਹੜੇ ਨੇ? ਧਰਮ ਅਰਥ ਕਾਮ, ਇਹ ਤਿੰਨ ਰੂਪ। ਮਨੁ ਸਿਮਰਤੀ ਚ ਤਿੰਨ ਹੀ ਲਿਖੇ ਹੋਏ ਨੇ ਰੂਪ, ਉਹਦੇ ਧਰਮ ਅਰਥ ਕਾਮ ਰੂਪ ਵੀ ਤੁਸੀਂ ਆਪ ਹੀ ਹੋ। ਨਮਸਤੰਗ ਤਿਰਵਰਗੇ, ਇਹ ਤਿੰਨ ਰੂਪ ਨੇ ਜਿਹੜੇ ਤੁਹਾਡੇ ਜਦੋਂ ਜੀ ਕਰੇ ਤੁਸੀਂ ਤਿੰਨ ਰੂਪ ਧਾਰਨ ਕਰ ਲੈ, ਤਿੰਨ ਗੁਣ ਰੂਪ ਵੀ ਤੁਸੀਂ ਆਪ ਹੀ ਹੋ, ਰਜੋ ਤਮੋ ਸਤੋ ਵੀ ਤੁਸੀਂ ਆਪ ਹੀ ਹੋ, ਤਾਂਹੀਓ ਨਮਸਕਾਰ ਕਰਦੇ ਤੁਹਾਨੂੰ। ਨਮਸਤੰਗ ਅਸਰਗੇ, ਸਰਗ ਨਾਮ ਹੁੰਦਾ ਉਤਪਤੀ ਦਾ, ਤੇ ਤੁਸੀਂ ਉਤਪਤੀ ਤੋਂ ਰਹਿਤ ਹੋ, ਇਸ ਕਰਕੇ ਅਸੀਂ ਤੁਹਾਨੂੰ ਮੱਥਾ ਟੇਕਦੇ ਹਾਂ ਕਿ ਤੁਸੀਂ ਉਤਪਤੀ ਤੋਂ ਰਹਿਤ ਹੋ, ਤੁਹਾਨੂੰ ਕੋਈ ਪੈਦਾ ਨਹੀਂ ਕਰ ਸਕਦਾ। ਨਮਸਤੰਗ ਪ੍ਰਭੋਗੇ, ਭੋਗ ਦੇਣ ਵਾਲੇ, ਪ੍ਰਾ ਚੰਗੀ ਤਰ੍ਹਾਂ, ਪ੍ਰਾ ਪ੍ਰਾ ਦਾ ਭਾਵ ਹੈ ਚੰਗੀ ਤਰ੍ਹਾਂ ਭੋਗ ਦੇਣ ਵਾਲੇ, ਕੀ ਫਲ ਫਰੂਟ ਆਹ ਚੀਜ਼ਾਂ ਜਿੰਨੀਆਂ ਦਿੰਦੇ ਨੇ ਅੱਛੀ ਪ੍ਰਕਾਰ, ਆਪਾਂ ਨੂੰ ਸਾਰੀਆਂ ਚੀਜ਼ਾਂ ਜਿਹੜੀਆਂ ਦਿੰਦੇ, ਖਾਣ ਪੀਣ ਪਹਿਰਨ ਭੋਗਣ ਨੂੰ ਪਦਾਰਥ, ਇਹ ਸਾਰੇ ਤੁਸੀਂ ਦਿੰਦੇ ਹੋ, ਤੁਹਾਨੂੰ ਨਮਸਕਾਰ ਹੈ। ਤੁਸੀਂ ਜ਼ਿੰਦਗੀ ਚ ਕੋਈ ਚੀਜ਼ ਖਾਓ ਤਾਂ ਇਹ ਨਾ ਕਿਹੋ ਮੈਂ ਖਰੀਦ ਕੇ ਲਿਆਇਆ, ਨਹੀਂ ਇਹ ਕਹੋ ਵਾਹਿਗੁਰੂ ਨੇ ਦਿੱਤੀ, ਪੈਸੇ ਦੇ ਜ਼ੋਰ ਤੇ ਲਿਆਇਆ ਮੈਂ ਖਰੀਦ ਕੇ, ਤੇ ਜੇ ਉਹ ਚੀਜ਼ ਧਰਤੀ ਤੇ ਪੈਦਾ ਹੀ ਨਾ ਕਰਦਾ ਪੈਸੇ ਚੱਕੀ ਫਿਰਦੇ ਫਿਰ। ਇਸ ਕਰਕੇ ਇਹ ਵੀ ਧੰਨ, ਸ਼ੁਕਰ ਕਰੋ ਪੈਸਿਆਂ ਨਾਲ ਤਾਂ ਮਿਲ ਜਾਂਦੀ ਚੀਜ਼, ਕੋਈ ਉਹ ਵੀ ਸਮਾਂ ਹੁੰਦਾ ਜਦੋਂ ਕਾਲ ਪੈ ਜਾਂਦਾ ਦੁਨੀਆਂ ਚ, ਪੈਸੇ ਨਾਲ ਵੀ ਕੁਛ ਨਹੀਂ ਮਿਲਦਾ, ਪੈਸਾ ਵੀ ਬੇਅਰਥ ਹੋ ਜਾਂਦਾ। ਤਾਂ ਮਹਾਰਾਜ ਕਹਿੰਦੇ ਚੰਗੀ ਤਰ੍ਹਾਂ ਸਾਨੂੰ ਸਾਰਾ ਕੁਝ ਬਖਸ਼ਿਸ਼ ਕਰਨ ਵਾਲੇ ਹੋ। ਨਮਸਤੰਗ ਸਯੋਗੇ, ਸਯੋਗ ਹੁੰਦਾ ਜਿਹੜਾ ਹਰ ਪ੍ਰਕਾਰ ਨਾਲ ਲਾਇਕ ਹੋਵੇ, ਹਰੇਕ ਤਰੀਕੇ ਨਾਲ ਤੁਸੀਂ ਲਾਇਕ ਹੋ, ਤੁਹਾਨੂੰ ਨਮਸਕਾਰ ਹੈ। ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉਂ ਮਨੋ ਵਿਸਾਰੇ। ਨਮਸਤੰਗ ਅਰੰਗੇ, ਰੰਗਾਂ ਤੋਂ ਰਹਿ ਤੋਂ, ਕਾਲਾ ਪੀਲਾ ਨੀਲਾ ਚਿੱਟਾ, ਕੋਈ ਰੰਗ ਨਹੀਂ ਤੁਹਾਡੇ ਅੰਦਰ, ਸਾਰਿਆਂ ਰੰਗਾਂ ਤੋਂ ਰਹਿਤ ਹੋ ਕੇ ਵੀ ਰੰਗ ਰੂਪ ਹੋ, ਨਾਮ ਦਾ ਰੰਗ ਹੈ ਤੁਹਾਡੇ ਚ। ਨਮਸਤੰਗ ਅਭੰਗੇ, ਭੰਗ ਹੁੰਦਾ ਟੁੱਟਣਾ, ਨਾਸ ਤੋਂ ਰਹਿਤ ਹੋ, ਟੁੱਟਦੇ ਨਹੀਂ ਹੋ, ਤੁਹਾਨੂੰ ਕੋਈ ਤੋੜ ਨਹੀਂ ਸਕਦਾ। ਇਸ ਪ੍ਰਕਾਰ 15 ਪੌੜੀਆਂ ਤੱਕ ਮਹਾਰਾਜ ਸੱਜੇ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਹੈ, ਤੋ ਸਤਿਗੁਰੂ ਮਹਾਰਾਜ ਦੀ ਕਿਰਪਾ ਹੈ ਆਪਣੇ ਤੇ। ਪਾਠ ਜਿਹੜਾ ਹੈ ਪ੍ਰੇਮੀ ਕਹਿੰਦੇ ਪਾਠ ਵੀ ਉਨੀਆਂ ਪੌੜੀਆਂ ਦਾ ਨਾਲ ਨਾਲ ਪਾਠ ਵੀ ਕਰਨਾ। ਨਮਸਤੰ ਅਗੰਜੇ ਨਮਸਤੰ ਅਪੰਜੇ ਨਮਸਤੰ ਉਦਾਰੇ ਨਮਸਤੰ ਅਪਾਰੇ ਨਮਸਤੰ ਸੁਏਕੈ ਨਮਸਤੰ ਨਮਸਤੰ ਅਭੂਤੇ ਨਮਸਤੰ ਅਜੂਪੇ ਨਮਸਤੰ ਨਿਰਕਰਮੇ ਨਮਸਤੰ ਨਿਰਪਰਮੇ ਨਮਸਤੰ ਨਿਰਦੇਸੇ ਨਮਸਤੰ ਨਿਰਪੇਸ ਨਮਸਤੰ ਨਿਰਨਾਮੇ ਨਮਸਤੰ ਨਿਰਕਾਮੇ ਨਮਸਤੰ ਨਿਰਧਾਤੇ ਨਮਸਤੰ ਨਿਰਘਾਤ ਨਮਸਤੰ ਨਿਰਧੂਤੇ ਨਮਸਤੰ ਅਭੂਤੇ ਨਮਸਤੰ ਅਲੋਕੇ ਨਮਸਤੰ ਅਸੋ ਨਮਸਤੰ ਨਿਤਾਪੇ ਨਮਸਤੰ ਅਥਾਪੇ ਨਮਸਤੰ ਤ੍ਰਿਮਾਨੇ ਨਮਸਤੰ ਨਿਧਾਨ ਨਮਸਤੰ ਅਗਾਹੇ ਨਮਸਤੰ ਅਬਾਹੇ ਨਮਸਤੰ ਤ੍ਰਿਵਰਗੇ ਨਮਸਤੰ ਅਸਰਗ ਨਮਸਤੰ ਪ੍ਰਭੋਗੇ ਨਮਸਤੰ ਸੁਜੋਗੇ ਨਮਸਤੰ ਅਰੰਗੇ ਨਮਸਤੰ ਅਭੰਗੇ। 15 ਪੌੜੀਆਂ ਤੱਕ ਆਪਾਂ ਨੇ ਸ਼ਰਵਣ ਕੀਤਾ। ਹੌਲੀ ਹੌਲੀ ਮਨ ਚ ਵਸਦੀਆਂ ਚੀਜ਼ਾਂ, ਇਹ ਆਨੰਦ ਤਾਂ ਆਉਂਦਾ ਅਰਥਾਂ ਦਾ ਗਿਆਨ ਹੋਵੇ ਨਾ। ਜਾਪ ਸਾਹਿਬ ਦਾ ਤੁਸੀਂ ਪਾਠ ਕਰੀ ਜਾਓ, ਤੁਹਾਨੂੰ ਇਹ ਨਹੀਂ ਪਤਾ ਲੱਗਣਾ ਪਾਠ ਕਿਹੜੇ ਵੇਲੇ ਹੋ ਗਿਆ। ਕਿਤਨਾ ਹੀ ਆਨੰਦ ਹੈ ਜਾਪ ਸਾਹਿਬ ਨੂੰ ਜੇ ਅਰਥਾਂ ਨਾਲ ਕਰੀਏ ਔਰ ਇਤਨਾ ਗਾ ਕੇ ਕਰੀਏ ਤਾਂ ਹੋਰ ਜ਼ਿਆਦਾ ਆਨੰਦ ਹੈ। ਤੇ ਸਤਿਗੁਰੂ ਮਹਾਰਾਜ ਦੀ ਬੜੀ ਬਖਸ਼ਿਸ਼ ਹੁੰਦੀ ਹੈ, ਸਤਿਗੁਰੂ ਮਹਾਰਾਜ ਨੇ ਬਖਸ਼ਿਸ਼ਾਂ ਕੀਤੀਆਂ ਨੇ। ਆਓ ਸਿਮਰਨ ਵਿਚ ਜੁੜੀਏ, ਇਹ ਸਾਰਾ ਕੁਝ ਸਾਹਮਣੇ ਰੱਖ ਲੈਣਾ। ਇਹ ਸਾਰਾ ਸਾਹਿਬ ਸਤਿਕਾਰ ਨਾਲ ਸਤਿਗੁਰੂ ਮਹਾਰਾਜ ਜੀ ਬਖਸ਼ਿਸ਼ ਕਰ ਰਹੇ ਨੇ। 16ਵੀਂ ਪੌੜੀ ਜਾਪ ਸਾਹਿਬ ਦੇ ਵਿਚ ਅਕਾਲ ਪੁਰਖ ਨੂੰ ਨਮਸਕਾਰਾਂ ਕਰਨੀਆਂ ਨੇ ਬਾਰ ਬਾਰ। ਨਮਸਤੰ ਅਗੰਮੇ,
ਉਹ ਜੋ ਪਰਮੇਸ਼ਰ ਹੈ ਜਿੱਥੇ ਤੱਕ ਕਿਸੇ ਦੀ ਗਮਤਾ ਨਾ ਹੋਵੇ, ਪਹੁੰਚ ਨਾ ਹੋਵੇ, ਜਿੱਥੇ ਤੱਕ ਕੋਈ ਅੱਜ ਤੱਕ ਪਹੁੰਚ ਨਹੀਂ ਸਕਿਆ, ਬੁੱਧੀ ਦੀ ਪਹੁੰਚ ਤੋਂ ਪਰੇ ਹੈ, ਮਨ ਬਾਣੀ ਸਰੀਰ ਤੋਂ ਪਰੇ ਹੈ ਜੋ ਵਾਹਿਗੁਰੂ, ਇਸ ਕਰਕੇ ਉਸ ਵਾਹਿਗੁਰੂ ਨੂੰ ਅਸੀਂ ਬਾਰ ਬਾਰ ਨਮਸਕਾਰ ਕਰਦੇ ਹਾਂ। ਨਮਸਤਸਤ ਰੰਮੇ, ਇਹ ਪਾਠ ਦੀ ਸ਼ੁੱਧੀ ਇਸ ਨਮਸਤਸਤ ਆਦਿਕ ਨਹੀਂ ਕਰਨਾ, ਨੰਨਾ ਮੰਮਾ ਸੱਸਾ ਉੱਤੇ ਅਦਕ ਲਾ ਲਓ। ਨਮਸਤਸਤ ਰੰਮੇ, ਐਸਾ ਜੋ ਪਰਮੇਸ਼ਰ ਹੈ ਸੋ ਨਮਸਤ ਭਾਇਓ ਅਸਤ, ਨਮਸਕਾਰ ਹੋਵੇ ਐਸੇ ਵਾਹਿਗੁਰੂ ਨੂੰ। ਰੰਮੇ ਰੰਮੇ ਤੋਂ ਭਾਵ ਕੌਣ ਹੁੰਦਾ, ਰਮ ਕੌਣ ਹੈ, ਲਕਸ਼ਮੀ। ਲਕਸ਼ਮੀ ਨੂੰ ਇਸ ਕਰਕੇ ਰਮੇ ਕਿਹਾ ਜਾਂਦਾ ਕਿਉਂਕਿ ਬੜੀ ਮਨੋਹਰ ਹੈ, ਸੁੰਦਰ ਹੈ। ਪਰ ਮੋਹਨ ਦਾ ਸਰੂਪ ਤਾਂ ਕਿਤੇ ਜ਼ਿਆਦਾ ਸੁੰਦਰ ਹੈ, ਜਿਹਨੇ ਇੱਕ ਵਾਰ ਪਰਮੇਸ਼ਰ ਦੇ ਦਰਸ਼ਨ ਕਰ ਲਏ ਉਹਨੂੰ ਦੁਨੀਆਂ ਚ ਹੋਰ ਕੋਈ ਚੰਗਾ ਲੱਗਦਾ ਹੀ ਨਹੀਂ। ਭਾਈ ਨੰਦ ਲਾਲ ਜੀ ਨੇ ਜਿਵੇਂ 10ਵੇਂ ਪਾਤਸ਼ਾਹ ਦੇ ਦਰਸ਼ਨਾਂ ਬਾਰੇ ਜ਼ਿਕਰ ਕੀਤਾ, 6ਵੇਂ ਪਾਤਸ਼ਾਹ ਦੇ ਸਰੂਪ ਬਾਰੇ ਦਰਸ਼ਨ ਦੇ ਜ਼ਿਕਰ ਕੀਤੇ ਨੇ ਕਿ ਮਹਾਰਾਜ ਜੀ ਜਿਹਨੇ ਇੱਕ ਵਾਰ ਤੁਹਾਡਾ ਦਰਸ਼ਨ ਕਰ ਲਿਆ ਉਹਨੂੰ ਦੁਨੀਆਂ ਦਾ ਕੁਛ ਵੀ ਚੰਗਾ ਨਹੀਂ ਲੱਗਦਾ, ਭਾਵੇਂ ਮਾਇਆ 100 ਸਰੂਪ ਕਰਕੇ ਉਹਦੇ ਅੱਗੇ ਖੜੀ ਹੋ ਜਾਵੇ, ਭਾਵੇਂ ਮੋਹਣੀ ਬਣ ਕੇ ਆ ਜਾਵੇ, ਭਾਵੇਂ ਕੁਛ ਵੀ ਹੋਵੇ, ਹੁਣ ਉਹ ਮੋਹਿਆ ਨਹੀਂ ਜਾਂਦਾ। ਜਿਹੜਾ ਇੱਕ ਵਾਰ ਤੁਹਾਡੇ ਦਰਸ਼ਨ ਕਰ ਲੈਂਦਾ ਤਾਂ ਉਸ ਕਰਕੇ ਉਹ ਫਿਰ ਮੋਹਿਆ ਨਹੀਂ ਜਾਂਦਾ। ਨਮਸਤੰ ਜਲਾਸਰੇ,
ਪਾਣੀ ਨੂੰ ਆਸਰਾ ਦਿੰਦਾ। ਜੇ ਤੂੰ ਨਾ ਸਮੁੰਦਰ ਨੂੰ ਆਸਰਾ ਦੇਵੇਂ, ਸਮੁੰਦਰ ਹੱਦ ਬੰਨੇ ਟੱਪ ਜਾਏ, ਦੁਨੀਆਂ ਡੋਬ ਦੇਵੇ। ਜਲ ਦਾ ਆਸਰਾ ਹੈ, ਜਲ ਨੂੰ ਰੋਕ ਕੇ ਰੱਖਣ ਵਾਲਾ। ਜੇ ਤੂੰ ਨਾ ਜਲ ਦਾ ਆਸਰਾ ਬਣੇ, ਜਲ ਸਾਰਾ ਧਰਤੀ ਨੂੰ ਡੋਬ ਦੇਵੇ। 10ਵਾਂ ਹਿੱਸਾ ਹੈ ਧਰਤੀ ਸਾਰੀ, 90 ਹਿੱਸੇ ਹੈ ਪਾਣੀ, ਪਰ ਫਿਰ ਵੀ ਤੁਹਾਡੀ ਕਿਰਪਾ ਨਾਲ ਧਰਤੀ ਬਚੀ ਹੋਈ ਹੈ। ਇਸ ਕਰਕੇ ਮੱਥਾ ਟੇਕਦੇ ਹਾਂ ਜਲ ਦਾ ਆਸਰਾ। ਜਿਹੜੇ ਕਹਿੰਦੇ ਮੈਂ ਜਲ ਦੇਵਤਾ ਨੂੰ ਮੰਨਦਾ, ਵਰਨ ਦੇਵਤੇ ਦੀ ਪੂਜਾ ਕਰਦਾ, ਮਹਾਰਾਜ ਕਹਿੰਦੇ ਜਲ ਦਾ ਆਸਰਾ ਵਾਹਿਗੁਰੂ ਹੈ, ਜਲ ਨੂੰ ਬਣਾਉਣ ਵਾਲਾ ਵਾਹਿਗੁਰੂ ਹੈ। ਇਸ ਕਰਕੇ ਜਲਾਸਰੇ ਨੂੰ ਮੰਨੋ, ਜਲ ਨੂੰ ਨਹੀਂ ਮੰਨਣਾ। ਜਦੋਂ ਪਾਣੀ ਪੀਣਾ, ਜੇ ਪ੍ਰਸਾਦ ਪੀਵੇ ਸ਼ੀਤਲ ਜਲਾ, ਜਿਹਦੀ ਕਿਰਪਾ ਨਾਲ ਠੰਡਾ ਪਾਣੀ ਪੀਨੇ, ਪ੍ਰੇਚੋਂ ਕੱਢ ਕੇ ਉਹ ਜਲਾਸਰੇ ਨੂੰ ਯਾਦ ਕਰੋ, ਹੇ ਵਾਹਿਗੁਰੂ ਇਹ ਜਲ ਵੀ ਤੇਰੇ ਆਸਰੇ, ਠੰਡਾ ਹੋ ਗਿਆ ਤੇਰੇ ਆਸਰੇ, ਜਲ ਗਰਮ ਹੋ ਜਾਂਦਾ ਸਰਦੀਆਂ ਚ ਗਰਮ ਕਰਦੇ। ਨਮਸਤੰ ਨਿਰਾਸਰੇ, ਨਿਰਆਸਰੇ, ਨਿਰੰਕਾਰ, ਨਿਰਵਿਕਾਰ, ਨਿਰਲੰਭ। ਉੱਥੇ ਨਿਰਲੰਭ ਦਾ ਮਤਲਬ ਹੈ ਨਿਰਲੰਭ, ਆਸਰੇ ਤੋਂ ਬਿਨਾਂ, ਨਿਰਾਸਰੇ। ਤੈਨੂੰ ਕਿਸੇ ਦੇ ਆਸਰੇ ਦੀ ਲੋੜ ਨਹੀਂ ਪੈਂਦੀ ਕਿ ਫਲਾਨੇ ਬੰਦੇ ਦਾ ਮੈਂ ਆਸਰਾ ਲੈਣਾ, ਮੈਂ ਤਾਂ ਹੀ ਉਹ ਕਾਮਯਾਬ ਹੋਣਾ। ਤੁਸੀਂ ਤਾਂ ਆਸਰਾ ਸਾਨੂੰ ਦੇਣ ਵਾਲੇ ਹੋ, ਤੁਹਾਨੂੰ ਕਿਸੇ ਆਸਰੇ ਦੀ ਲੋੜ ਨਹੀਂ ਹੈ। ਜੇ ਕੋਈ ਕਹੇ ਕਿ ਰੱਬ ਨੂੰ ਮੇਰੀ ਲੋੜ ਹੈ, ਵੀ ਮੇਰਾ ਆਸਰਾ ਗੁਰੂ ਘਰ ਨੂੰ ਸਾਡਾ ਆਸਰਾ, ਮਹਾਰਾਜ ਕਹਿੰਦੇ ਨਾ ਆਸਰਾ ਕੋਈ ਨਹੀਂ, ਤੁਸੀਂ ਸਾਡਾ ਆਸਰਾ ਲਓ।
ਸੰਗਤ ਵਿੱਚ ਆਮ ਗੱਲ ਪ੍ਰਚਲਿਤ ਹੋ ਜਾਂਦੀ ਸੰਗਤ ਅਖੇ ਇੱਕ ਹੀ ਵਿਸਵੇ ਹੈ ਗੁਰੂ ਵੀ ਵਿਸਵੇ ਉਹ ਨਿਰਾਸ਼ ਰਿਹਾ ਪਰਮੇਸ਼ਰ ਸੰਗਤ ਇੱਕ ਹੀ ਵਿਸਵੇ ਤਾਂ ਬਣਦੀ ਹੈ ਜੇ ਗੁਰੂ ਵਾਲੇ 20 ਵਿਸਵੇ ਪਹਿਲਾਂ ਨਾਲ ਲਾਓ ਜੇ ਗੁਰੂ 20 ਵਿਸਵੇ ਹੈ ਜੇ 20 ਰੁਪਈਏ ਆਪਣੇ ਕੋਲ ਹੈ ਨਹੀਂ ਤੇ 1 ਰੁਪਈਆ ਚੁੱਕੀ ਫਿਰੋ ਉਹ ਤਾਂ ਇੱਕੋ ਹੀ ਰਹਿ ਜਾਣਾ ਫਿਰ 20 ਵਿਸਵੇ ਜਦ ਗੁਰੂ ਰਲਦਾ ਹੈ ਤਾਂ 1 ਵਿਸਵਾ ਸਾਡਾ ਹੈ ਸਿਰਫ ਤਾਂ ਅਸੀਂ 21 ਬਣ ਜਾਂਦੇ ਪਿਓ ਦੀ ਜਾਇਦਾਦ ਲੈ ਕੇ ਬੱਚਾ ਤਾਂ ਕੁਛ ਵੀ ਨਹੀਂ ਕਮਾਉਂਦਾ ਉਹ ਤਾਂ 5-4 ਹਜ਼ਾਰ ਕਮਾਉਂਦਾ ਤੇ ਪਿਓ ਦੀ ਕੋਠੀ ਲੈ ਲਈ ਬਹੁਤ ਵੱਡੀ ਉਹਨੇ ਤੇ ਕਾਰ ਵੀ ਬਣੀ ਬਣਾਈ ਮਿਲ ਗਈ ਤਾਂ ਬੱਚਾ 21 ਵਿਸਵੇ ਬਣ ਗਿਆ ਵੀ ਸਾਡੇ ਕੋਲ ਤਾਂ ਬਹੁਤ ਕੁਛ ਪਿਓ ਦੀ ਜਾਇਦਾਦ ਤੇ ਆ ਨਾ ਜੇ ਉਹ ਹੀ ਨਾ ਦਿੰਦਾ ਤੇ ਤੂੰ ਆਪਣੀ 5-4 ਹਜ਼ਾਰ ਨੂੰ ਕੀ ਕਰਦਾ ਕਿਰਾਇਆ ਦਿੰਦਾ ਕਿ ਰੋਟੀ ਖਾਂਦਾ ਸਤਿਗੁਰੂ ਮਹਾਰਾਜ ਕਹਿੰਦੇ ਜਦੋਂ ਅਸੀਂ ਦੁਨੀਆ ਚ ਨਹੀਂ ਸੀ ਆਏ ਉਦੋਂ ਤੁਸੀਂ 21 ਵਿਸਵੇ ਕਿੱਥੇ ਸੀ ਇਸ ਕਰਕੇ ਨਿਰਾਸਰੇ ਹਾਂ ਮੈਂ ਮੈਨੂੰ ਕਿਸੇ ਦੇ ਆਸਰੇ ਦੀ ਲੋੜ ਨਹੀਂ ਆਸਰਾ ਨਹੀਂ ਚਾਹੀਦਾ ਉਹਨੂੰ ਉਹ ਤਾਂ ਕਹਿੰਦੇ ਮੈਂ ਬਿਨਾਂ ਆਸਰੇ ਤੋਂ ਹੀ ਠੀਕ ਹਾਂ ਨਮਸਤੰ ਅਜਾਤੇ ਜਾਤ ਜਾਤ ਤੋਂ ਰਹਿਤ ਹੈ ਤੂੰ ਨਮਸਕਾਰ ਹੈ ਤੈਨੂੰ ਤੇਰੀ ਕੋਈ ਜਾਤ ਨਹੀਂ ਨਮਸਤੰ ਅਪਾਤੇ ਪਾਂਤ ਹੁੰਦੀ ਪੰਗਤੀ ਬਰਾਦਰੀ ਇਸ ਪ੍ਰਕਾਰ ਜਾਤ ਇੱਕ ਜਾਤ ਹੈ ਜੱਟ ਹੈ ਤਰਖਾਣ ਹੈ ਛਿੰਬੇ ਹੈ ਇਹ ਜਾਤਾਂ ਨੇ ਇਹਨਾਂ ਚ ਪਾਂਤ ਕਿਹੜੀ ਆ ਜਾਂਦੀ ਹੈ ਜਿਹੜੀ ਪਾਂਤ ਫਿਰ ਜਿਹੜੀ ਆ ਜਾਂਦੀ ਹੈ ਅੱਗੇ ਵੀ ਇਹ ਅੱਗੇ ਫਿਰ ਫਲਾਨੇ ਗੋਤ ਦੇ ਨੇ ਇਹ ਫਲਾਨੇ ਗੋਤ ਹੈ ਇਹ ਨੀਵਿਆਂ ਚ ਆ ਜਾਂਦੇ ਨੇ ਇਹ ਉੱਚਿਆਂ ਚ ਆ ਜਾਂਦੇ ਨੇ ਇਹ ਖੱਤੀਆਂ ਚ ਆ ਜਾਂਦੇ ਇਹ ਧਮਾਣਾ ਚ ਆ ਜਾਂਦੇ ਨੇ ਇਹ ਵੱਖਰੀ ਗੱਲ ਹੈ ਅੱਗੇ ਤੋਂ ਅੱਗੇ ਫਿਰ ਉਹਨਾਂ ਦੇ ਵਿੱਚ ਵੀ ਨੀਵੀਆਂ ਤੇ ਉੱਚੀਆਂ ਜਾਤਾਂ ਨੇ ਰਾਜਪੂਤਾਂ ਵਿੱਚ ਵੀ ਨੀਵੀਆਂ ਤੇ ਉੱਚੀਆਂ ਜਾਤਾਂ ਨੇ ਹਰ ਦੇ ਹਰ ਇੱਕ ਦੇ ਵਿੱਚ ਪਹਿਲਾਂ ਜਾਤ ਫਿਰ ਉਹਦੀ ਪਾਂਤ ਬਰਾਦਰੀ ਪਰ ਤੂੰ ਇਹਨਾਂ ਸਭ ਤੋਂ ਪਰੇ ਜਿਹੜਾ ਤੈਨੂੰ ਮੰਨਣ ਲੱਗ ਜਾਂਦਾ ਉਹ ਵੀ ਜਾਤ ਪਾਂਤ ਤੋਂ ਪਰੇ ਹੋ ਜਾਂਦਾ ਨਮਸਤੰ ਅਮਜਬੇ ਮਜ਼ਬ ਤੋਂ ਰਹਿਤ ਹੈ ਤੇਰਾ ਕੋਈ ਮਜ਼ਬ ਨਹੀਂ ਹੈ ਨਮਸਤਸਤ ਅਜਬੇ ਅਜਬ ਸਰੂਪ ਹੈ ਤੂੰ ਕਿ ਅਜਬ ਸਰੂਪ ਹੈ ਤੂੰ ਅਜਬ ਸਰੂਪ ਹੈ ਅਸਚਰਜ ਹੈ ਹੈਰਾਨੀ ਜਨਕ ਹੈ ਇਹ ਤਾਂ ਜਦੋਂ ਆਪਾਂ ਉਹਦੇ ਵਿੱਚ ਪ੍ਰਵੇਸ਼ ਕਰਾਂਗੇ ਫਿਰ ਪਤਾ ਲੱਗੇਗਾ ਕਿ ਅਜਬ ਸਰੂਪ ਕਿਵੇਂ ਆ ਨਮਸਤਸਤ ਇਸੇ ਕਰਕੇ ਮੈਂ ਤੈਨੂੰ ਮੱਥਾ ਟੇਕਦਾ ਤੂੰ ਅਜਬ ਸਰੂਪ ਹੈ ਆਪਾਂ ਨੇ ਹਲੇ ਉਹਦੇ ਵਿੱਚ ਜਾਣਾ ਸ਼ੁਰੂ ਹੀ ਨਹੀਂ ਕੀਤਾ ਆਪਾਂ ਧਰਤੀ ਤੇ ਖੜ ਕੇ ਕਹੀ ਜਾਂਦੇ ਮੈਂ ਸਿੱਖ ਹਾਂ ਮੈਨੂੰ ਪਤਾ ਕੁਛ ਨਹੀਂ ਪਤਾ ਜਦੋਂ ਉਹਦੇ ਵਿੱਚ ਉਹਦੀਆਂ ਲਹਿਰਾਂ ਵਿੱਚ ਪ੍ਰਵੇਸ਼ ਕਰਾਂਗੇ ਤਾਂ ਪਤਾ ਲੱਗੇਗਾ ਵੀ ਉਹ ਬੜੀ ਵੱਡੀ ਚੀਜ਼ ਪਤਾ ਹੀ ਨਹੀਂ ਲੱਗਦਾ ਕਿੰਨਾ ਕੁ ਆਨੰਦ ਹੈ ਤੇ ਕੀ ਚੀਜ਼ ਹੈ ਤੇ ਇਹ ਪ੍ਰਵੇਸ਼ ਹੋਣ ਵਾਲੇ ਨੂੰ ਗਿਆਨ ਹੁੰਦਾ ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਹੇ ਅਜਬ ਸਰੂਪ ਵਾਹਿਗੁਰੂ ਤੈਨੂੰ ਨਮਸਕਾਰ ਧੰਨ ਹੈ ਤੂੰ ਗੁਰੂ ਨਾਨਕ ਦੇਵ ਜੀ ਨੂੰ ਰਾਜਾ ਲਾਜਵਰਦ ਨੇ ਪੱਥਰਾਂ ਦੇ ਥੱਲੇ ਦੱਬਤਾ ਫੇਰ ਉੱਤੇ ਬੈਠੇ ਪਾਣੀ ਵਿੱਚ ਡਬੋ ਕੇ ਉਹ ਬੇੜੀ ਹਲੇ ਬਾਅਦ ਚ ਆਈ ਉਹ ਪਹਿਲਾਂ ਹੀ ਕਿਨਾਰੇ ਤੇ ਬੈਠੇ ਮਹਾਰਾਜ ਅਜਬ ਸਰੂਪ ਹੈ ਤੇਰਾ ਸਰੂਪ ਅਜਬ ਹੈ ਹੱਥ ਲਾਉਂਦੇ ਆ ਪਰ ਤੇਰੇ ਨਾਲ ਟੱਚ ਹੀ ਨਹੀਂ ਹੁੰਦੇ ਸਰੂਪ ਦਿਖਦਾ ਵੀ ਹੈ ਤੇਰਾ ਪਰ ਟੱਚ ਨਹੀਂ ਹੁੰਦਾ ਹੱਥ ਸਾਡਾ ਨਾਲ ਸਪਰਸ਼ ਨਹੀਂ ਕਰਦਾ ਕਿਉਂਕਿ 5 ਤੱਤਾਂ ਤੋਂ ਰਹਿਤ ਹੋ ਤੁਸੀਂ ਸਿਰਫ ਸਾਡੇ ਵਾਸਤੇ ਰੂਪ ਧਾਰੇ ਨੇ 10 ਗੁਰਬਾਣੀ ਪ੍ਰਗਟ ਕਰਕੇ ਮਰਿਆਦਾਵਾਂ ਬਣਾ ਕੇ ਅਲੋਪ ਹੋ ਗਏ ਫਿਰ ਤੁਸੀਂ ਅਦੇਸੰ ਅਦੇਸੇ ਅਦੇਸੰ ਅੰਗ ਇਹਦੇ 3 ਪਦਛੇਦ ਕਰਕੇ 3 ਵਾਰੀ ਬਣਨਾ ਆ ਦੇਸ ਫਿਰ ਟਿੱਪੀ ਦਾ ਐੜਾ ਬਣ ਜਾਂਦਾ ਅੰਗ ਆ ਦਾ ਮਤਲਬ ਹੈ ਆਇਆ ਹੋਇਆ ਹੈ ਦੇਸ਼ ਅੰਗ ਸਾਰਿਆਂ ਦੇਸ਼ਾਂ ਵਿੱਚ ਤੂੰ ਸਾਰਿਆਂ ਦੇਸ਼ਾਂ ਵਿੱਚ ਆਇਆ ਹੋਇਆ ਕੋਈ ਦੇਸ਼ ਤੇਥੋਂ ਖਾਲੀ ਨਹੀਂ ਕੋਈ ਥਾਂ ਤੇਥੋਂ ਖਾਲੀ ਨਹੀਂ ਇਸ ਕਰਕੇ ਆਦੇਸ਼ ਸਾਡੀ ਨਮਸਕਾਰ ਹੈ ਸਾਰਿਆਂ ਦੇਸ਼ਾਂ ਦੇ ਵਿੱਚ ਹੈ ਤੂੰ ਇਸ ਕਰਕੇ ਤੈਨੂੰ ਕਰਦੇ ਹਾਂ ਆਦੇਸ਼ ਇਸ ਹੈ ਆਦੇਸ਼ ਨਮਸਤੰ ਅਭੇਸੇ ਭੇਖਾਂ ਤੋਂ ਰਹਿਤ ਹੈ ਵਾਹਿਗੁਰੂ ਅਸੀਂ ਤੈਨੂੰ ਨਮਸਕਾਰ ਕਰਦੇ ਹਾਂ ਤੇਰਾ ਕੋਈ ਭੇਸ ਨਹੀਂ ਕੋਈ ਲਿਬਾਸ ਨਹੀਂ ਜਿਵੇਂ ਕੋਈ ਮਨ ਕਰ ਲੈ ਮੈਨੂੰ ਇਸ ਤਰ੍ਹਾਂ ਦਰਸ਼ਨ ਦਿਓ ਉਸ ਤਰ੍ਹਾਂ ਹੀ ਦੇ ਦਿੰਦੇ ਆ ਮੈਨੂੰ ਇਸ ਤਰ੍ਹਾਂ ਦਰਸ਼ਨ ਦਿਓ ਉਹਨੂੰ ਉਸੇ ਤਰ੍ਹਾਂ ਹੀ ਦੇ ਦਿੰਦੇ ਨੇ ਜਿਵੇਂ ਮਰਜ਼ੀ ਕਹਿ ਲਓ ਮਹਾਰਾਜ ਗੁਰੂ ਨਾਨਕ ਦੇਵ ਜੀ ਨੂੰ ਕਈਆਂ ਨੇ ਕਿਹਾ ਮੈਨੂੰ ਇਹੋ ਜਿਹੇ ਦਰਸ਼ਨ ਦਿਓ, ਕਿਉਂਕਿ ਪਰਮੇਸ਼ਰ ਦਾ ਆਪਣਾ ਤਾਂ ਕੋਈ ਸਰੂਪ ਨਹੀਂ, ਆਪਣੇ ਸੰਕਲਪ ਨਾਲ ਹੀ ਉਹਦੇ ਸਰੂਪ ਬਣਦੇ ਨੇ, ਆਪਣਾ ਉਹਦਾ ਕੋਈ ਸਰੂਪ ਨਹੀਂ ਹੈ। ਸੋ ਇਸ ਕਰਕੇ ਜਦੋਂ ਵੀ ਕਿਸੇ ਨੇ ਕਿਹਾ ਕਿ ਮਹਾਰਾਜ ਮੈਨੂੰ ਤਾਂ ਵਿਸ਼ਨੂੰ ਦੇ ਰੂਪ ਵਿੱਚ ਦੇਖੋ, ਉਹਨੂੰ ਉਹੋ ਜਿਹੇ ਦੇਖਣ ਲੱਗ ਜਾਂਦੇ, ਮੈਨੂੰ ਫਲਾਨੇ ਰੂਪ ਦਰਸ਼ਨ ਦਿਓ, ਉਹਨੂੰ ਉਹੋ ਜਿਹੇ ਦੇਖਣ ਲੱਗ ਜਾਂਦੇ। ਜੇ ਕੋਈ ਇਹ ਕਹੇ ਕਿ ਮੈਨੂੰ ਪ੍ਰਕਾਸ਼ ਰੂਪ ਬਖਸ਼ੋ ਤਾਂ ਪ੍ਰਕਾਸ਼ ਹੀ ਰੂਪ ਬਖਸ਼ ਦਿੰਦੇ ਨੇ। ਸੋ ਮਹਾਰਾਜ ਕਹਿੰਦੇ ਇਹ ਤਾਂ ਜਗਿਆਸੂ ਦੀ ਸ਼ਰਧਾ ਹੁੰਦੀ ਹੈ, ਜਿਵੇਂ ਦੀ ਕੋਈ ਸ਼ਰਧਾ ਕਰ ਲੈਂਦਾ ਮੈਂ ਉਹਨੂੰ ਉਹੋ ਜਿਹਾ ਦਰਸ਼ਨ ਦੇ ਦਿੰਦਾ, ਵਾਸਤਵ ਚ ਮੇਰਾ ਤਾਂ ਕੋਈ ਰੂਪ ਹੀ ਨਹੀਂ ਹੈ, ਪਰ ਉਹਦੀ ਮਰਜ਼ੀ ਦੇ ਉੱਤੇ ਮੈਂ ਉਹਨੂੰ ਦਰਸ਼ਨ ਦਿੰਦਾ, ਕਿ ਉਹਦੀ ਸ਼ਰਧਾ ਬਣ ਜਾਂਦੀ ਇੱਕ। ਨਮਸਤੰ ਨਿਰਧਾਮੇ ਧਾਮ ਘਰ, ਇਹ ਘਰ ਤੋਂ ਬਿਨਾਂ ਵਾਹਿਗੁਰੂ ਤੈਨੂੰ ਨਮਸਕਾਰ ਹੈ, ਤੇਰਾ ਕੋਈ ਘਰ ਨਹੀਂ ਕਹਿੰਦੀ ਹੈ ਕਿ ਉਹ ਬਸ ਸੱਚਖੰਡ ਚ ਵਸਦਾ ਹੈ। ਮਹਾਰਾਜ ਕਹਿੰਦੇ ਮੈਂ ਤਾਂ ਸਾਰਿਆਂ ਥਾਵਾਂ ਤੇ ਹਾਂ, ਨਿਰਧਾਮੇ ਘਰ ਤੋਂ ਬਿਨਾਂ, ਭਾਵ ਸਾਰੇ ਹੀ ਘਰ ਮੇਰੇ ਨੇ, ਸਾਰੇ ਸਰੀਰ ਮੇਰੇ ਨੇ, ਸਾਰੇ ਘਰ ਮੇਰੇ ਨੇ, ਸਾਰੇ ਸਰੂਪ ਮੇਰੇ ਨੇ, ਹਰ ਇੱਕ ਚੀਜ਼ ਮੇਰੀ ਹੈ, ਹਰ ਇੱਕ ਜਗ੍ਹਾ ਦੇ ਵਾਸੀ ਹਾਂ ਮੈਂ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨਮਸਤੰ ਨਿਰਬਾਮੇ, ਬਾਮ ਨਾਮ ਇਸਤਰੀ ਦਾ ਹੈ, ਤੂੰ ਨਿਰਬਾਮ ਹੈ, ਇਸਤਰੀ ਤੋਂ ਬਿਨਾਂ ਹੈ, ਪ੍ਰਕਿਰਤੀ ਦੇ ਵਿੱਚ ਤੂੰ ਹੈ, ਪ੍ਰਕਿਰਤੀ ਤੇਰੇ ਵਿੱਚ ਨਹੀਂ ਹੈ। ਸੂਰਜ ਸਾਨੂੰ ਪ੍ਰਕਾਸ਼ ਦਿੰਦਾ ਹੈ, ਪਰ ਅਸੀਂ ਸੂਰਜ ਦੇ ਵਿੱਚ ਨਹੀਂ ਹਾਂ, ਸੂਰਜ ਤਾਂ ਸਾਤੋਂ ਨਿਰਲੇਪ ਹੈ, ਆਪਾਂ ਉਹਦੇ ਤੱਕ ਜਾ ਹੀ ਨਹੀਂ ਸਕਦੇ, ਸੜ ਜਾਵਾਂਗੇ। ਇਸੇ ਪ੍ਰਕਾਰ ਉਹਨੇ ਪ੍ਰਕਿਰਤੀ ਨੂੰ ਬਣਾਇਆ, ਮਾਇਆ ਨੂੰ ਬਣਾਇਆ, ਮਾਇਆ ਨੂੰ ਪ੍ਰਕਾਸ਼ ਦੇ ਕੇ ਚਲਦੀ ਕਰ ਦਿੱਤਾ, ਪਰ ਮਾਇਆ ਉਹਦੇ ਵਿੱਚ ਨਹੀਂ, ਉਹ ਮਾਇਆ ਦੇ ਵਿੱਚ ਆਪਣਾ ਪ੍ਰਕਾਸ਼ ਪਾ ਕੇ ਉਹਨੂੰ ਚਲਦੀ ਫਿਰਦੀ ਕਰ ਦਿੰਦਾ। ਨਹੀਂ ਕਹਿ ਸਕਦੇ ਕਿ ਉਹ ਨਿਰਬੰਮ ਹੈ, ਵੀ ਉਹਦੀ ਇਸਤਰੀ ਹੈ, ਉਹ ਤਾਂ ਭਾਵੇਂ ਲਾਗੇ ਬੈਠਦੀ ਉਹਦੇ ਨੇੜੇ ਹੈ। ਦਸਵੇਂ ਪਾਤਸ਼ਾਹ ਚੌਪੀ ਸਾਹਿਬ ਚ ਕਹਿੰਦੇ ਨੇ ਜੀ, ਜਿਹੜੀ ਛੋਟੀ ਚੌਪੀ ਪੜ੍ਹਦੇ ਨੇ 10 ਪੌੜੀਆਂ ਵਾਲੀ, ਚਰਨ ਸਰਨ ਜੇ ਬਸਤ ਭਵਾਨੀ, ਜਿਹਦੇ ਚਰਨਾਂ ਵਿੱਚ ਭਵਾਨੀ ਹਮੇਸ਼ਾ ਬੈਠੀ ਰਹਿੰਦੀ ਹੈ। ਪਰ ਮਹਾਰਾਜ ਕਹਿੰਦੇ ਫੇਰ ਵੀ ਨਿਰਬਾਮੇ ਹੈ, ਤੂੰ ਰਹਿਤ ਹੈ, ਨਿਰਲੇਪ ਹੈ, ਪਾਸੇ ਹੈ ਉਹ ਤੋਂ। ਨਮੋ ਸਰਬ ਕਾਲੇ, ਸਾਰਿਆਂ ਦਾ ਕਾਲ ਰੂਪ ਹੈ ਤੂੰ, ਇਸ ਕਰਕੇ ਤੈਨੂੰ ਨਮਸਕਾਰ ਹੈ। ਨਮੋ ਸਰਬ ਕਾਲੇ, ਕਾਲ ਨਾਮ ਸਮੇਂ ਦਾ, ਸਾਰਿਆਂ ਸਮਿਆਂ ਵਿੱਚ ਹੈ ਤੂੰ, ਇਸ ਕਰਕੇ ਤੈਨੂੰ ਮੱਥਾ ਟੇਕਦੇ ਹਾਂ। ਆਦ ਸੱਚ, ਜੁਗਾਦ ਸੱਚ, ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਇਹ ਇੱਕ ਬੜੀ ਵੱਡੀ ਮਹਿਮਾ ਹੈ ਅਕਾਲ ਪੁਰਖ ਦੀ, ਜਿਹੜੀ ਮਹਾਰਾਜ ਨੇ ਕਹੀ ਹੈ ਨਾ, ਆਦ ਸੱਚ ਜੁਗਾਦ ਸੱਚ, ਇਹ ਮਹਿਮਾ ਹੈ, ਬਹੁਤ ਕਿਰਪਾ। ਮੂਲ ਮੰਤਰ ਦੇ ਨਾਲ ਲਾ ਕੇ ਇਹ ਮਹਿਮਾ ਕਰ ਦਿੱਤੀ ਗੁਰੂ ਨਾਨਕ ਦੇਵ ਜੀ ਨੇ। ਇਹ ਇੰਨੀ ਵੱਡੀ ਮਹਿਮਾ ਹੈ ਕਿ ਜਿਹਦੀ ਕੋਈ ਅੰਤੀ ਨਹੀਂ, ਕਿਉਂਕਿ ਹਰੇਕ ਅੱਖਰ ਵਿੱਚ ਇਹ ਅੱਖਰ ਲੱਗਦਾ, ਆਦ ਸੱਚ ਜੁਗਾਦ ਸੱਚ, ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ। ਨਮੋ ਸਰਬ ਦਿਆਲੇ, ਸਾਰਿਆਂ ਦੇ ਉੱਤੇ ਤੁਸੀਂ ਸਦਾ ਹੀ ਦਿਆਲ ਰਹਿੰਦੇ ਹੋ, ਇਸ ਕਰਕੇ ਮੈਨੂੰ ਹਮੇਸ਼ਾ ਹੀ ਖੁਸ਼ੀ ਹੁੰਦੀ ਕਿ ਤੁਸੀਂ ਹਮੇਸ਼ਾ ਹੀ ਦਿਆਲ ਹੋ, ਨਮਸਕਾਰ ਹੈ ਤੁਹਾਨੂੰ, ਕਦੇ ਤਿਉੜੀ ਨਹੀਂ ਪਾਉਂਦੇ ਮੱਥੇ ਤੇ। ਆ ਗਿਆ ਹੁਣ ਮੈਂ ਸੌਂ ਗਿਆ ਸੀ, ਬੰਦੇ ਕੋਲ ਜਾਓ ਕਹਿੰਦਾ ਸਵੇਰੇ ਆਈ, ਹੁਣ ਤਾਂ ਦਫ਼ਤਰ ਬੰਦ ਹੋ ਗਿਆ, ਹੁਣ ਤਾਂ ਮੈਂ ਸੌਂ ਰਿਹਾ, ਹੁਣ ਤਾਂ ਮੈਂ ਖਾ ਰਿਹਾ, ਪਰ ਤੁਸੀਂ ਕਿਉਂਕਿ ਨਾ ਸੌਣਾ, ਨਾ ਖਾਣਾ, ਨਾ ਪੀਣਾ, ਨਾ ਪਹਿਰਨਾ, ਤੁਸੀਂ ਤਾਂ ਇਸੇ ਕੰਮ ਤੇ ਬੈਠੇ ਹੋ, ਬਸ ਆ ਹੀ ਜਾਓ, ਲਈ ਜਾਓ, ਜਿਹੜਾ ਮਰਜ਼ੀ ਆ ਜਾਓ ਲਈ ਜਾਓ, 24 ਘੰਟੇ ਹੀ ਖੁੱਲਾ ਹੈ ਦਰ ਤੇਰਾ, ਜਦੋਂ ਮਰਜ਼ੀ ਅਰਦਾਸ ਕਰ ਲਓ। ਨਮੋ ਸਰਬ ਰੂਪੇ, ਸਾਰੇ ਰੂਪ ਤੇਰੇ ਆਪਣੇ ਹੀ ਨੇ, ਇਸ ਕਰਕੇ ਤੈਨੂੰ ਨਮਸਕਾਰ ਹੈ, ਸਾਰੇ ਰੂਪ ਤੇਰੇ ਹੀ ਨੇ, ਤੂੰ ਹੀ ਹੈ, ਤੂੰ ਹੀ ਹੈ ਸਭਨਾਂ ਦੇ ਵਿੱਚ, ਸਭ ਰੂਪ ਤੇਰੇ ਹੀ ਨੇ, ਸਭ ਰੂਪਾਂ ਵਿੱਚ ਤੂੰ ਆਪ ਹੀ ਬੈਠਾ। ਨਮੋ ਸਰਬ ਭੂਪੇ, ਸਾਰਿਆਂ ਦੇ ਰਾਜਾ ਰੂਪ ਤੁਸੀਂ ਆਪ ਹੋ, ਇਸ ਕਰਕੇ ਨਮਸਕਾਰ ਹੈ। ਨਮੋ ਸਰਬ ਖਾਪੇ, ਸਾਰਿਆਂ ਨੂੰ ਖਪਾਉਣ ਵਾਲੇ ਹੋ, ਜਦ ਜੀ ਕਰੇ ਖਪਾ ਦਿਓ, ਸਕਿੰਟ ਤਾਂ ਬਹੁਤ ਜ਼ਿਆਦਾ ਹੈ, ਸਕਿੰਟ ਤੋਂ ਪਹਿਲਾਂ ਹੀ ਖਪਾ ਦਿੰਦੇ ਨੇ। ਨਮੋ ਸਰਬ ਥਾਪੇ, ਨਮਸਕਾਰ ਹੈ ਤੁਹਾਨੂੰ, ਤੁਸੀਂ ਸਾਰਿਆਂ ਨੂੰ ਥਾਪਣ ਵਾਲੇ ਹੋ, ਕਿਸੇ ਨੂੰ ਕੁਝ ਥਾਪ ਦਿੱਤਾ, ਕਿਸੇ ਨੂੰ ਕੁਝ ਥਾਪ ਦਿੱਤਾ, ਹਰੇਕ ਨੂੰ ਥਾਪਦੇ ਹੋ ਉਹਦੀ ਜਗ੍ਹਾ ਦੇ ਉੱਤੇ। ਵੱਡਾ ਵੀ ਤੂੰ ਹੀ ਥਾਪਦਾ, ਰਾਜਾ ਵੀ ਤੂੰ ਹੀ ਥਾਪਦਾ, ਪਰਜਾ ਵੀ ਤੂੰ ਹੀ ਥਾਪਦਾ। ਨਮੋ ਸਰਬ ਕਾਲੇ, ਸਾਰਿਆਂ ਦੇ ਕਾਲ ਰੂਪ ਹੈ ਵਾਹਿਗੁਰੂ, ਤੈਨੂੰ ਨਮਸਕਾਰ ਹੈ। ਸਾਰੇ ਸਮਿਆਂ ਵਿੱਚ ਰਹਿਣ